ਚਾਰ ਅੱਖਰਾਂ ਨੂੰ ਜਾਣ ਕਰਕੇ ਗਿਆਨੀ ਹੋਣ ਦਾ ਦਾਅਵਾ ਕਰਦਾ ਹੈ ਪਰ ਉਹ ਭੁਲੇਖੇ ਵਿੱਚ ਹੈ। ਜੇ ਗੁਰੂ ਕਿਰਪਾ ਕਰੇ ਤੇ ਗੁਰੂ ਸ਼ੈਜੂ ਝੋਲ ਵਰਗੇ ਗੁੰਦੇ ਤੋਂ ਗੀਤਾ ਦੇ ਅਰਥ ਕਰਾ ਸਕਦਾ ਹੈ। ਇਸ ਕਰਕੇ ਆਪਾਂ ਇਹ ਨਾ ਕਹੀਏ ਕਿ ਮੈਂ ਸਭ ਕੁਝ ਜਾਣਦਾ ਹਾਂ, ਆਪਾਂ ਪੜ੍ਹਦੇ ਹਾਂ ਰੋਜ਼ਾਨਾ। ਜਿਹਨਾਂ ਨੂੰ ਤਜਰੋਣਾ ਮੇਰੇ ਪਾਤਸ਼ਾਹ ਉਹ ਜਾਣਦੇ ਨੇ, ਤੇਰੀ ਕਿਰਪਾ ਤੋਂ ਬਿਨਾਂ ਜਾਣਿਆ ਨਹੀਂ ਜਾ ਸਕਦਾ। ਮੇਰੇ ਕਰਮ ਚੰਗੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਗੁਰਮਤ ਦੀ ਵਿਚਾਰ ਕਰਨ ਦਾ ਮੈਨੂੰ ਸਤਿਗੁਰੂ ਪਾਤਸ਼ਾਹ ਨੇ ਸੁਭਾਗ ਬਖਸ਼ਿਆ। ਮੇਰਾ ਮਨ ਅੱਜ ਪਿਓਖਰੀ ਸਾਹਿਬ ਚਲਾ ਗਿਆ। ਮੈਂ ਅੱਠਵੇਂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਦਾ, ਪਾਤਸ਼ਾਹ ਜਿਹਨੇ ਸ਼ੱਜੂ ਝੋਰ ਤੋਂ ਅਰਥ ਕਰਾਏ ਸੀ ਨਾ, ਮੇਰੇ ਸਿਰ 'ਤੇ ਹੱਥ ਰੱਖ ਕੇ ਆਪਣੀ ਬਾਣੀ ਦੇ ਅਰਥ ਆਪ ਕਰਾਏ। ਮੇਰੇ 'ਤੇ ਇੰਨੀ ਬੁੱਧੀ ਨਹੀਂ ਤੇ ਬੇਬਿਆਂ ਤੋਂ ਅਰਥ ਕਰਾ ਸਕਦਾ, ਤੂੰ ਗੋਲਿਆਂ ਤੋਂ ਅਰਥ ਕਰਾ ਸਕਦਾ। ਤੂੰ ਕਿਤੇ ਗਿਆ ਤਾਂ ਨਹੀਂ, ਪਰ ਸਾਡੇ 'ਤੇ ਮਿਹਰ ਕਰ, ਅਸੀਂ ਤੈਨੂੰ ਹਾਜ਼ਰ ਯਾਦ ਵਿਚਾੜੀਏ। ਜਿਹਨੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨਗੇ, ਆਪਾਂ ਗੁਰਬਾਣੀ ਦੀ ਵਿਚਾਰ ਕਰਨ ਦਾ ਯਤਨ ਕਰਨਾ, ਰਹਿਮਤ ਨੂੰ ਪ੍ਰਾਪਤ ਕਰੋ। ਸਾਰੇ ਸਹਿਯੋਗ ਦੇ ਬੋਲੋ, ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ, ਪਰ ਥਾਏ ਸਾਖੀ ਮਹਾਂਪੁਰਖ ਬੋਲ ਦੇ, ਸਾਂਝੀ ਸਗਲ ਜਹਾਨਾ।
ਜਿਹੜਾ ਪਰਥਾਏ ਸ਼ਬਦ ਹੈ, ਇਹਦੀ ਬਹੁਤ ਲੰਮੀ ਚੌੜੀ ਵਿਆਖਿਆ ਆਪਾਂ ਕਰ ਸਕਦੇ ਹਾਂ। ਮੁੱਖ ਅਰਥ ਨੇ ਸਬੱਬ, ਬਹਾਨਾ, ਤੇ ਜਿਹਨੂੰ ਆਮ ਆਪਾਂ ਬੋਲੀ ਦੇ ਵਿੱਚ ਕਹਿ ਦਿੰਦੇ ਹਾਂ ਆਖੇ ਧੀਰੇ ਤੇ ਸਮਝਾਵੇ ਮੂੰਹ ਨੂੰ। ਇਸ ਪ੍ਰਕਾਰ ਇਹਦਾ ਅਰਥ ਇਹ ਹੈ ਕਿ ਜਿਹੜੇ ਮਹਾਂਪੁਰਖ ਨੇ ਨਾ, ਉਹ ਕਿਸੇ ਬਹਾਨੇ ਦੇ ਨਾਲ ਸਮੁੱਚੇ ਸੰਸਾਰ ਦੇ ਜੀਆਂ ਨੂੰ ਸਮਝਾਉਣ ਦਾ ਯਤਨ ਕਰਦੇ ਹਨ। ਸਾਡੇ ਕੋਲ ਉਦਾਹਰਨਾਂ ਹਨ, ਆਪਾਂ ਜਦੋਂ ਗੁਰੂ ਦੀ ਬਾਣੀ ਦੀ ਵਿਚਾਰ ਕਰਦੇ ਹਾਂ ਨਾ, ਤੇ ਇਹਦਾ ਭਾਵ ਇਹ ਨਹੀਂ ਕਿ ਸਤਿਗੁਰੂ ਪਾਤਸ਼ਾਹ ਬੈਠੇ ਇਕੱਲੀ ਬਾਣੀ ਉਚਾਰੀ ਗਏ, ਕੋਈ ਨਾ ਕੋਈ ਬਹਾਨਾ ਬਣਿਆ ਤੇ ਸਤਿਗੁਰੂ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਕਹਿੰਦੇ, ਮਰਦਾਨਿਆ ਰਬਾਬ ਜਾਏ ਕਾਈ ਸਿਫਤ ਖੁਦਾਏ ਦੀ ਕਰੀਏ। ਇਹ ਨਹੀਂ ਤੇ ਰਬਾਬ ਜਾਇਆ ਤੇ ਸਿਫਤ ਬੰਦਿਆਂ ਦੀ। ਬਾਬਾ ਨਾਨਕ ਦਾ ਗੁਰਮੁਖਾ ਜੇ ਬਰਦਾਬ ਵਜਾਉਣਾ ਨਾ ਤੇ ਕਰਤੇ ਦੀ ਸਿਫਤ ਕਰ, ਵਾਹਿਗੁਰੂ ਦੀ ਸਿਫਤ ਕਰ। ਪ੍ਰਥਾਏ ਦਾ ਭਾਵ ਜਿਵੇਂ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਕਾਲੀ ਕੋਲ ਤੋਂ ਗਿਤ ਗੁਣ ਕਾਲੀ, ਇੱਥੇ ਕੋਲ ਦਾ ਬਹਾਨਾ ਸਿੱਖਿਆ ਸਾਨੂੰ ਹੈ। ਸ਼ਬਦ ਆਉਂਦਾ ਮਾਰੂ ਰਾਗ ਵਿੱਚ, ਦਾਦਰ ਤੂੰ ਕਦੇ ਨਾ ਜਾਣ ਸਰੇ, ਪੱਖ ਸਵਾਲ ਬਸ ਨਿਰਬਲ ਜਲ, ਅੰਮ੍ਰਿਤ ਨਾ ਲੱਗ ਸਰੇ। ਦਾਦਰ ਦਾ ਭਾਵ ਹੈ ਡੱਡੂ। ਡੱਡੂ ਨੂੰ ਆਖਿਆ ਪਿਆਰਿਆ, ਕਮਲ ਦੇ ਫੁੱਲ ਦੇ ਥੱਲੇ ਬੈਠਾ, ਭੌਰੇ ਦੂਰੋਂ ਆ ਕੇ ਸੁਗੰਧੀ ਲੈ ਜਾਂਦੇ ਨੇ, ਤੇ ਤੂੰ ਸਾਰੀ ਜ਼ਿੰਦਗੀ ਕਮਲ ਦੇ ਫੁੱਲ ਦੇ ਨਾਲ ਜਾਲਾ ਹੀ ਖਾਏਗਾ। ਬਹਾਨਾ ਡੱਡੂ ਦਾ ਸਮਝਾਇਆ ਸਾਨੂੰ ਹੈ। ਆਪਾਂ ਕਮਲ ਦੇ ਫੁੱਲ ਗੁਰੂ ਦੇ ਘਰ ਵਿੱਚ ਵੀ ਆ ਕੇ ਲੋਕਾਂ ਦੀ ਮਿਲਦੇ ਆ ਤੇ ਚੁਗਲੀ ਦਾ ਜਾਲਾ ਖਾਧੀ ਜਾਂਦੇ ਆ। ਗੁਰੂ ਕੀ ਸਿੱਖ ਪ੍ਰਦੇਸ਼ਾਂ ਚੋਂ ਆ ਕਰਕੇ ਨਾਮ ਦੀ ਸੁਗੰਧੀ ਲੈ ਕੇ ਚਲੇ ਗਏ। ਆਪਾਂ ਜੇ ਦੋ ਇਕੱਠੇ ਹੋਏ ਤੇ ਤਾਂ ਵੀ ਕਿਸੇ ਦੀ ਮਿਲਦਿਆ, ਜੇ ਕਾਰ ਚਾਰ ਇਕੱਠੇ ਹੋਣ ਤਾਂ ਲੋੜ ਹੀ ਕੋਈ ਨੀ ਕਿਸੇ ਨੂੰ ਨਾਲ ਲੈਣ ਦੀ। ਮੋਬਾਈਲ ਕੱਢੋ ਤੇ ਮੋਬਾਈਲ ਨਾਲ ਰੁੱਝ ਆਏ ਗੁਰਦੁਆਰੇ ਤੇ ਮੋਬਾਈਲ ਨੇ ਸਾਨੂੰ ਚੰਬੜ ਗਿਆ। ਮੈਂ ਤਾਂ ਨਾਂ ਰੱਖਿਆ ਕਲਯੁਗ, ਸਾਡਾ ਮੋਬਾਈਲ ਹੈ ਨਾ, ਮੈਂ ਤਾਂ ਨਾਂ ਕਲਯੁਗ ਰੱਖਿਆ ਗਿਆਨੀ ਜੀ। ਕਿਉਂ? ਜਿਹੜਾ ਕਲਯੁਗ ਹੈ ਨਾ, ਇਹ ਸਾਨੂੰ ਗੁਰੂ ਪਰਮੇਸ਼ਰ ਨਾਲ ਤੋੜਦਾ ਹੈ। ਮੋਬਾਈਲ ਗੁਰਦੁਆਰੇ ਆ ਕੇ ਵੀ ਸਾਨੂੰ ਗੁਰੂ ਨਾਲ ਜੋੜ ਨਹੀਂ ਦਿੰਦਾ, ਤੇ ਇਹਨੂੰ ਕਲਯੁਗ ਨਾਲ ਆਖੀਏ ਤੇ ਕੀ ਆਖੀਏ। ਗੁਰੂ ਸਾਨੂੰ ਸਮਾਧ ਦੇਵੇ, ਅਸੀਂ ਗੁਰੂ ਘਰ ਵਿੱਚ ਇਹਨੂੰ ਚਾਰ ਮਿੰਟ ਬੰਦ ਕਰਕੇ ਕਿਤੇ गुरु की गल सुन के ते अपने जीवन में सेध दे दिए। याद रखो सतगुरु पातशाह महाराज ने जिन्हें भी गुरमुख प्यारे हुए ने ना उन्होंने एको गल कही तो उन्होंने जीवन बदल गया। बाबा बंदा सिंह बहादुर का कितने इतिहास पढ़ना, जब गद्दीधर पातशाह महाराज हजूर साहब गए ने उसके डेरे में उन्हें पंगा डाया कि आएगा रब के प्यारे का अपमान करता पंगा मूधा मार के बाण धर्म का काम धर्म वाले। तो जो कलगीधर पातशाह के दर्शन किए मन बदल गया, आख्या महाराज मैं तेरा बंदा ते मेरे गुरदेव कहते जी मेरा बंदा ते बंदियां वाले काम कर। इन्नी गल कही इतिहास आप बंदा सिंह बहादुर कहने यह उपनाम उन्होंने गुरु कमर छकिया तो नाम रखा सी गुरबख्श सिंह। इस प्रकार सतगुरु पातशाह महाराज आसाम के इलाके गए, उसे एक जादूगरनी बीबी का नाम नूर शाह करके लिखा, उसके प्रथाए पातशाह ने शब्द उचारिया गली असी चंगिया अचारी बुरिया मनो कुसुतां कालिया बाहर चिटवियां। जे सतगुरु पातशाह महाराज तलंबे सजन ठग दे डेरे च गए ने उत्थे उन्हें संबोधन करके शब्द उचारिया उजल कहां चलकना घोट लुकालड़ी बस धोते ड्यूटियां उतरे जे सौ धोवा तिस। जे सतगुरु पातशाह महाराज ने जनेऊ कोलड़ी पांडा आया तो उन्हें यह नहीं आख्या पा ना, उन्होंने आख्या पंडित जी मैं कपाह के जनेऊ से विश्वास नहीं जी करता, उसके हाथ कंब गए। कहिंदे दसो फिर किहदे ते विश्वास करदे, कहिंदे दया कपाह संतोख सूत जात गंढ सत वट यह जनेऊ जी का है तपने घत, अगर है तो पा दे मैं इतराज नहीं पर मैं ताग्या नाल कुछ नहीं होना। जे सतगुरु पातशाह किसी मौलवी को गए ने विद्या पढ़ी बाबा कल्याण राय जी छड़ के आए उन्होंने नाम कुतुबुद्दीन करके लिखा है तो उन्होंने सिक्ख्या दी मेरे पातशाह ने यक अर्ज गुफ्त पेश तो दर गोश कुल करतार हका कबीर करीम तो बे ऐ प्रबंधकार कहने तो भाव के जिन्हें भी शब्द ने इन्होंने वक्ख वक्ख भूमिकावान हैं। तो सतगुरु अमरदास महाराज इस श्लोक में सानू संकेत देंदे ने सिक्ख्या देंदे भाई जेडे महापुरुषों की बचन ने सिक्ख्या ना इन्हें क्या करो तो कले है वो सारे जहान वास्ते सारी दुनिया वास्ते सांझी है। पासे मूह हो जाए ना तो फिर बंदा डर लग पैंदा है। याद रखिया जी सत्कार करन दे दो पक्ष ने, आप जिदे भी प्रेम करदे सत्कार करदे दो चीजां वरदे एक भाव। भाव का भाव है प्यार, ते जिदे नाल प्यार करदे आप डरदे कि साडे कोई कोई गलती ना हो जाए। भावें साढ़े पिता जी हो बजुर्ग हो मित्र दोस्त भी हो जिन्हें प्यार करते उन्होंने तो भौ भी करते कि साथ गलती ना हो जाए डरते रहने। इस करके मेरे पातशाह कहते ने भाई जेडे गुरु के सन्मुख होए उन्होंने अंदर गुरु का डर पैदा हो गया तो गुरु के डर करके
आप पछाण
भाई आप उन्होंने समझ लिया कि पछाणोंगे तो आप सारा दिन बाहर ही झगते रहने। धन गुरु अमरदास पातशाह महाराज की पावन बाणी नौ द्वारे प्रगट किए दसवां गुरु तरखाया, यदा भाव गुरमुखों साढ़े बजुर्ग विद्वानों ने यह किया है। आप आम करके दस इंद्रिया की गिनती पढ़ते तो सुनते हैं, जिहड़ियां नौ इंद्रिया ने संसार वाले पासे नूं झाकदियां ने, एक इंद्री करतार वाले पासे नूं झाकदी है। दस दरवाजे ने, दस गुरदेव जी बोलदे नौ द्वारे प्रगट किए दसवां गुरु तरखाया। ਅਸੀਂ ਅੱਖਾਂ ਦੇ ਨਾਲ ਪਰਾਇਆ ਤਨ ਵੇਖਦੇ ਹਾਂ, ਪਰਾਇਆ ਧਨ ਵੇਖਦੇ ਹਾਂ, ਕੰਨਾਂ ਦੇ ਨਾਲ ਲੋਕਾਂ ਦੀ ਨਿੰਦਿਆ ਤੇ ਚੁਗਲੀ ਸੁਣਦੇ ਹਾਂ। ਜਿੰਨਾ ਸਵਾਦ ਗੁਰਮੁਖੋ ਦੂਜਿਆਂ ਦੀ ਨਿੰਦਿਆ ਸੁਣਨ ਵਿੱਚ ਆਉਂਦਾ ਨਾ, ਇੰਨਾ ਪਦਾਰਥਾਂ ਦੇ ਖਾਣ 'ਚ ਨਹੀਂ ਮਿਲਦਾ। ਇਹ ਗੱਲ ਕੌੜੀ ਤਾਂ ਸੱਚੀ ਹੈ। ਕਿਸੇ ਦੀ ਕੋਈ ਨਿੰਦਿਆ ਕਰੇ ਨਾ ਤੇ ਆਪਾਂ ਕਹੀ ਨਹੀਂ ਭਾਈ ਸਾਹਿਬ ਦੂਰ ਦੂਰ ਕੀ ਗੱਲਾਂ ਕਰਦੇ, ਲਾਗੇ ਆ ਜਾਓ ਤੇ ਲਾਗੇ ਅੱਗੇ ਕਿਹੜਾ ਕੇਕ ਕੱਟਣਾ। ਇਹਦਾ ਭਾਵ ਹੈ ਕਿ ਜਿਹੜੀ ਤੂੰ ਮੈਲ ਖਾਂਦਾ ਮੈਨੂੰ ਵੀ ਖਵਾ ਦੇ, ਕੰਨਾਂ ਰਾਹੀਂ ਮੈਲ ਖਾਂਦੇ ਆ। ਜਵਾਨ ਨੇ ਬੁਰਾ ਬੋਲਣ ਨੂੰ ਵੀ ਅਸੀਂ ਮੈਲ ਖਾਂਦੇ ਹਾਂ। ਗੁਰੂ ਅਮਰਦਾਸ ਪਾਤਸ਼ਾਹ ਕੋਲ ਦੇ ਗੁਰਮੁਖ ਹੈ, ਇੱਕ ਆਟੋਮੈਟਿਕਲ ਸਿਸਟਮ ਹੈ। ਉਹ ਆਟੋਮੈਟਿਕ ਸਿਸਟਮ ਕੀ ਹੈ? ਅੱਖਾਂ ਨੂੰ ਇਸ ਪਾਸੇ ਤੋਂ ਬੰਦ ਕਰ, ਕੰਨਾਂ ਨੂੰ ਇਸ ਪਾਸੇ ਲਿੰਦਿਆ ਚੁਗਲੀ ਤੋਂ ਸੰਕੋਚਨਾ ਕਰ, ਪੈਰਾਂ ਨਾਲ ਬੁਰੇ ਪਾਸੇ ਤੋਂ ਜਾਣ ਤੋਂ ਪਰਹੇਜ਼ ਕਰ। ਉਹ ਦਸਵਾਂ ਦੁਆਰ ਆਟੋਮੈਟਿਕਲੀ ਖੁੱਲ ਜਾਏਗਾ, ਆਪਾਂ ਤੁਹਾਨੂੰ ਪੈ ਵੀ ਨਹੀਂ ਦਿੰਦੇ। ਲਿੰਦਿਆ ਭਲੇ ਕਿਸੇ ਕੀ ਨਾ ਆਈ, ਆਪਾਂ ਕਹਿੰਦੇ ਗਿਆਨੀ ਜੀ ਦੋ ਗੱਲਾਂ ਕਰ ਵੀ ਲਈਆਂ ਤੇ ਇਤਰਾਜ਼ ਕੀ ਤੁਹਾਨੂੰ? ਮੈਨੂੰ ਕੋਈ ਇਤਰਾਜ਼ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾ ਹੀ, ਮਨਮੁਖ ਮੁਗਦ ਕਰਨ ਮੂੰਹ ਕਾਲੇ ਤੇ ਨਿੰਦਕਾ ਨਰਕੇ ਕੋਰ ਪਵਨ। ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਤਾਂ ਇੱਥੋਂ ਤਾਂ ਕਹਿ ਦਿੰਦੇ ਨੇ। ਅੱਜ ਕੱਲ੍ਹ ਆਪਾਂ ਕਹਿੰਦੇ ਵੀ ਟੀਵੀ ਦਾ ਰਾਜ ਵੀ ਹੈ, ਕਈ ਕੈਂਸਰ ਵਾਲੇ ਭਰਾ ਵੀ ਠੀਕ ਹੋ ਜਾਂਦੇ ਨੇ, ਬਿਮਾਰੀਆਂ ਦਾ ਇਲਾਜ ਹੈ। ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਨੇ ਔਕਤ ਸਭੇ ਕੀਤਿਆਂ ਨਿੰਦਕ ਦਾ ਦਾਰੂ ਨਾ ਹੈ। ਕਹਿੰਦੇ ਦਵਾਈਆਂ ਬੜੀਆਂ ਤਿਆਰ ਕੀਤੀਆਂ ਨੇ, ਪਰ ਕੀ ਕਰੀਏ ਜਿਹੜੇ ਨਿੰਦਿਆ ਕਰਨ ਵਾਲੇ ਨੇ ਇਹਨਾਂ ਦੀ ਦਵਾਈ ਅਸਰ ਨਹੀਂ ਕਰਦੀ। ਇਹ ਨਾ ਇਹ ਦਵਾਈ ਪੋਹਦੀ ਨਹੀਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖ ਆਪਣੇ ਆਪ ਨੂੰ ਬਾਹਰੋਂ ਸੰਕੋਚ ਕਰਕੇ ਅੰਦਰ ਝਾਤੀ ਮਾਰ, ਆਪਣੇ ਆਪ ਨੂੰ ਪਛਾਣਿਆ ਕਰਕੇ ਤੂੰ ਕੌਣ ਹੈ, ਅਸੀਂ ਕੌਣ, ਕਹੋ ਕਬੀਰ ਹਮ ਰਾਮ ਕੀ ਅੰਸ, ਅਸੀਂ ਉਸ ਪਰਿਪੂਰਨ ਪਰਮਾਤਮਾ ਦਾ ਹਿੱਸਾ ਹੈ। ਸਾਦੀ ਜੀ ਗੱਲ, ਦਰਿਆ ਵਗਦਾ ਗੁਰਮੁਖੋ, ਪਾਣੀ ਦੇ ਛੱਲਾਂ ਆਉਣ ਕਰਕੇ ਦਰਿਆ ਤੋਂ ਪਾਣੀ ਪਾਸੇ ਹੋ ਗਿਆ, ਕਿਸੇ ਚੂਹੇ 'ਚ ਪੈ ਗਿਆ। ਕੋਈ ਦਿਨਾਂ ਤੋਂ ਬਾਅਦ ਉਸ ਪਾਣੀ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ, ਜਾਲਾ ਪੈ ਜਾਂਦਾ ਹੈ, ਕਿਰਨ ਪੈ ਜਾਂਦੇ ਨੇ, ਤੇ ਜਿੰਨਾ ਚ ਦਰਿਆ ਨਾਲ ਪਾਣੀ ਮਿਲਿਆ ਰਹਿ ਉਹਦੇ ਚੋਂ ਬੂ ਨਹੀਂ ਲਿਆਉਂਦੀ, ਉਹਦੇ ਚੋਂ ਕਿਰਮ ਨਹੀਂ ਪੈਂਦੇ। ਆਪਾਂ ਜੇ ਵਾਹਿਗੁਰੂ ਨਾਲ ਜੁੜੇ ਰਹਾਂਗੇ ਤੇ ਗੁਰਮੁਖੋ ਸਾਡੇ ਝੁਗਤਾ ਤੇ ਮਮਤਾ ਦੀ ਬੂ ਨਹੀਂ ਆਏਗੀ, ਸਾਡੇ ਅੰਦਰ ਈਰਖਾ ਦੇ ਕੀੜੇ ਨਹੀਂ ਚੱਲਣਗੇ। ਇਸ ਕਰਕੇ ਗੁਰਮੁਖਾ ਤੂੰ ਉਸ ਪਰਿਪੂਰਨ ਪਰਮਾਤਮਾ ਦੀ ਅੰਸ, ਉਹਦਾ ਵਾਹਿਗੁਰੂ ਦਾ ਇੱਕ ਅੰਗ ਹੈ, ਆਪਣੇ ਮੂਲ ਨੂੰ ਪਛਾਣਨਾ ਕਰ।
ਹੋਰ ਪਰ ਸਾਧੂ ਜੀਵਤ ਮਰਾ,
ਗੁਰੂ ਪਾਤਸ਼ਾਹ ਕਰਨ ਕਿਰਪਾ ਤੇ ਬੰਦਾ ਜੀਵਤ ਭਾਵ ਤੋਂ ਮਰ ਜਾ। ਜਿਵੇਂ ਬਾਬਾ ਬੁੱਲੇ ਸ਼ਾਹ ਦਾ ਬੜਾ ਪਿਆਰਾ ਬਚਨ ਕਹਿੰਦੇ, ਬੋਲਿਆ ਤੈਨੂੰ ਕਾਫਰ ਕਾਫਰ ਆਖਦੇ, ਤੂੰ ਆਹੋ ਆਹੋ ਆਖ, ਲੋਕ ਇਹ ਕਹਿੰਦੇ ਨੇ ਕਾਫਰ ਤੇ ਕਹਿੰਦੇ ਗੁਰਮੁਖੋ, ਚਲੋ ਕਾਫਰ ਤੇ ਕਾਫਰ ਹੀ ਸਹੀ। ਇਸ ਪ੍ਰਕਾਰ ਜਿਹੜੇ ਜਿਨ੍ਹਾਂ ਤੇ ਗੁਰੂ ਨੇ ਕੀ ਕਿਰਪਾ ਕੀਤੀ ਜੀਵਤ ਭਾਵ ਤੋਂ ਮਰੇ ਨੇ, ਤੇ ਉਹਨਾਂ ਨੂੰ ਕੋਈ ਬੁਰਾ ਕਹੀ ਜਾਏ, ਉਹਨਾਂ ਨੂੰ ਕੋਈ ਭਲਾ ਕਹੀ ਜਾਏ, ਵਡਿਆਈ ਸੁਣ ਕੇ ਉਹ ਫੁੱਲਦੇ ਨੇ, ਤੇ ਜੇ ਕਿਸੇ ਨੂੰ ਮਾੜਾ ਕਹਿ ਦਿੱਤਾ ਤੇ ਉਹਨਾਂ ਦੇ ਅੰਦਰ ਰੋਸ ਨਹੀਂ ਆਉਂਦਾ।
ਮਨ ਮੂੰਹ ਤੇ ਮਨ ਮਾਨਾ,
ਇਹ ਗੱਲ ਬਣੇਗੀ ਕਦੋਂ? ਪਹਿਲੇ ਮਨ ਦਾ ਤੇ ਗੁਰੂ ਦਾ ਮੰਤਰ, ਗੁਰੂ ਦੀ ਕਿਰਪਾ ਕਿਵੇਂ ਹੋਵੇਗੀ? ਜੀਵਿਤ ਭਾਵ ਤੋਂ ਇਹ ਮਨੁੱਖ ਮਰੇਗਾ ਕਿਵੇਂ? ਕਹਿੰਦੇ ਜਦੋਂ ਇਹ ਮਨੁੱਖ ਦਾ ਮਨ ਗੁਰੂ ਦੇ ਮੰਤਰ ਨੂੰ ਮੰਨ ਲੈ, ਮੰਨਣ ਦੀ ਵਿਆਖਿਆ ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਮੰਨੇ ਕੀ ਗਤ ਕਹੀ ਨਾ ਜਾਏ, ਮੰਨਣ ਸੁਰਤ ਹੋਵੇ ਮਨ ਬੁੱਧ, ਮੰਨੇ ਮਾਰਗ ਠਾਕ ਨਾ ਪਾਏ, ਮੰਨੇ ਪਾਵੇ ਮੂਖ ਦੁਆਰ। ਇਹ ਚਾਰੇ ਦੀਆਂ ਚਾਰੇ ਪੌੜੀਆਂ ਸਤਿਗੁਰੂ ਪਾਤਸ਼ਾਹ ਨੇ ਮੰਨਣ ਤੇ ਲਿਖੀਆਂ ਨੇ। ਆਪਾਂ ਮੰਨਣ ਦੀ ਬਜਾਏ ਮਨਾਉਣ ਦਾ ਯਤਨ ਕਰਦੇ ਹਾਂ। ਆ ਆਪਾਂ ਸਾਰੇ ਅੰਦਰ ਝਾਤੀ ਮਾਰੀਏ, ਕਿਸੇ ਨੂੰ ਦੂਜਾ ਨਹੀਂ ਟੁੱਕਿਆ। ਜੇ ਆਪਾਂ ਜਦੋਂ ਵੀ ਗੁਰਦੁਆਰੇ ਆਉਂਦੇ ਹਾਂ ਕਦੇ ਆਖਿਆ ਵੀ ਪਾਤਸ਼ਾਹ ਤੇਰਾ ਬਹੁਤ ਬਹੁਤ ਧੰਨਵਾਦ, ਤੂੰ ਬੜੀਆਂ ਰਹਿਮਤਾਂ ਕੀਤੀਆਂ ਨੇ। ਆਪਾਂ ਲਾਮਾ ਲੈ ਕੇ ਆਉਣੇ ਵੀ ਤੂੰ ਮੈਨੂੰ ਆਹ ਨਹੀਂ ਦਿੱਤਾ, ਮੈਨੂੰ ਆਹ ਨਹੀਂ ਦਿੱਤਾ, ਇਹ ਮੰਨਣ ਦੀ ਬਾਤ ਨਹੀਂ। ਪਾਤਸ਼ਾਹ ਨੇ ਕਲੀਅਰ ਕੱਟ ਆਖਿਆ ਜੋ ਦੁੱਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜਿਨ੍ਹਾਂ ਤੇ ਗੁਰੂ ਦੀ ਕੀਤੀ ਹੋਈ ਕਿਰਪਾ ਉਹ ਭਾਈ ਮੰਨ ਕਰਕੇ ਗੁਰੂ ਕੇ ਮੰਤਰ ਨੂੰ ਮੰਨਦੇ ਨੇ, ਉਹਦੇ ਮੁਤਾਬਕ ਉਹਨਾਂ ਦਾ ਜੀਵਨ ਢਲ ਗਿਆ। ਸੱਚੀ ਪਰ ਮੇਰਾ ਮਨ ਜਿਹਾ ਨਹੀਂ ਮੰਨਦਾ, ਇਹਦਾ ਅਰਥ ਹੁੰਦਾ ਜਿਨ ਕੋ ਮਨ ਕੀ ਪ੍ਰਤੀਤ ਨਹੀਂ, ਜਿਹਨਾਂ ਨੂੰ ਆਪਣੇ ਮਨ ਤੇ ਅਤਬਾਰ ਨਹੀਂ। ਭਾਈਓ ਕਿੰਨੀਆਂ ਗਿਆਨ ਦੀਆਂ ਗੱਲਾਂ ਕਰਨ, ਉਹਨਾਂ ਦਾ ਅਸਰ ਦੂਜਿਆਂ ਤੇ ਕਿਵੇਂ ਪਏਗਾ। ਮੈਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਜੀਵਨ ਤੋਂ ਬੜਾ ਪ੍ਰਭਾਵਿਤ ਹਾਂ। ਅੱਜ ਦੇ ਵੀ ਕਥਾ ਕਰੀ ਦੀ ਉਹਨਾਂ ਦੀ ਵਾਰਾਂ ਦੇ ਵਿੱਚੋਂ ਇੱਕ ਦੋ ਪੌੜੀਆਂ ਆਪਾਂ ਸਾਂਝੀਆਂ ਕਰਦੇ ਹਾਂ। ਉਹਨਾਂ ਦੇ ਜੀਵਨ ਦੀ ਮੈਂ ਘਟਨਾ ਪੜ੍ਹੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਿਤੇ ਜਾ ਰਹੇ ਨੇ ਤੇ ਨਗਰ ਨਿਵਾਸੀਆਂ ਨੂੰ ਪਤਾ ਚੱਲਿਆ ਵੀ ਭਾਈ ਸਾਹਿਬ ਆਪਣੇ ਪਿੰਡ ਦੇ ਕੋਲ ਵੀ ਲੰਘੇ ਤੇ ਕਹਿੰਦੇ ਭਾਈ ਸਾਹਿਬ ਸਾਡੇ ਤੇ ਕਿਰਪਾ ਕਰੋ, ਸਾਡੇ ਨਗਰ ਟੇਕੇ ਚਾਰ ਦਿਨ ਕਥਾ ਕਰੋ। ਕਹਿੰਦੇ ਗੁਰਮੁਖੋ ਅੱਗੇ ਕੋਈ ਜ਼ਰੂਰੀ ਕਾਰਜ ਹੈ। ਕਿਤੇ ਗੁਰੂ ਨੇ ਪਾਇਆ ਤੇ ਫੇਰ ਸਿੰਘ ਕਹਿਣ ਲੱਗੇ ਕਿ ਜੇ ਤੁਸੀਂ ਸਾਡੀ ਦੋ ਵੀ ਨਹੀਂ ਮੰਨਦੇ ਤਾਂ ਅਸੀਂ ਚਾਰ ਬੰਦੇ ਇਕੱਠੇ ਹੋ ਕੇ ਹੋਰ ਕਹਿਤੇ ਨੇ ਤੁਹਾਨੂੰ। ਭਾਈ ਸਾਹਿਬ ਕਹਿਣ ਲੱਗੇ ਗੁਰਮੁਖੋ ਜੇ ਮੇਰੇ ਲੰਗਰ ਦੱਸ ਨਹੀਂ ਤੇ ਮੇਰੀ ਕਥਾ ਦਾ ਅਸਰ ਕੀ ਹੋਏਗਾ। ਅੱਜ ਗੁਰਮੁਖੋ ਮੈਂ ਇਹ ਕਹਿਣ ਤੋਂ ਬਿਲਕੁਲ ਗੁਰੇਜ ਨਹੀਂ ਕਰਦਾ। ਅੱਗੇ ਨਾਲੋਂ ਪ੍ਰਚਾਰ ਘੱਟ ਨਹੀਂ, ਆਪਾਂ ਕਹਿੰਦੇ ਪ੍ਰਚਾਰ ਨਹੀਂ ਹੁੰਦਾ, ਬਿਲਕੁਲ ਸਾਡਾ ਭੁਲੇਖਾ ਹੈ। ਪ੍ਰਚਾਰ ਹੁੰਦਾ ਹੈ ਲੇਕਿਨ ਸਾਡਾ ਪ੍ਰਚਾਰਕਾਂ ਦਾ ਪ੍ਰੈਕਟੀਕਲ ਲਾਈਫ ਨਹੀਂ ਹੈ। ਸੱਚ ਤੇ ਹੈ ਕੌੜਾ, ਤੁਹਾਨੂੰ ਕਹਿੰਦੇ ਸੱਚ ਤੇ ਸੰਤੋਖ ਰੱਖੋ ਤੇ ਸਾਡੇ ਲਿਫਾਫੇ ਦੇ ਚਾਰ ਪੈਸੇ ਘੱਟ ਪੈ ਗਏ ਤੇ ਸਾਡੇ ਮੱਥੇ ਦੇ ਤਿਉੜੀਆਂ ਪੈ ਗਈਆਂ। ਅਲਫਾਵਾ ਦੇ ਦੋ ਤੁਰ ਲਿਖਿਆ, ਲਿਫਾਫੇ ਦੇ ਚਾਰ ਪੈਸੇ ਘੱਟ ਪੈ ਗਏ ਤੇ ਮੱਥੇ ਤੇ ਤਿਉੜੀਆਂ ਪੈ ਗਈਆਂ। ਗੱਲਾਂ ਕਰਦੇ ਭਾਈ ਮਰਦਾਨਾ ਜੀ ਦੀਆਂ, ਗੱਲਾਂ ਕਰਦੇ ਸੱਤੇ ਬਲਵੰਤ ਜੀ ਦੀਆਂ, ਗੱਲਾਂ ਕਰਦੇ ਭਾਈ ਗੁਰਦਾਸ ਜੀ ਦੀਆਂ। ਯਾਦ ਰੱਖਿਆ ਜੇ ਪਿਆਰ ਤੇ ਵਪਾਰ ਇਕੱਠੇ ਨਹੀਂ ਰਹਿੰਦੇ, ਆਪਾਂ ਵਪਾਰੀ ਬਣ ਗਏ ਹਾਂ। ਜਿਹੜਾ ਗੁਰੂ ਕੀ ਬਾਣੀ ਦੀ ਕਥਾ ਤੇ ਕੀਰਤਨ ਕਰਦਾ ਭਲਾ ਭੁੱਖਾ ਮਰੇਗਾ? ਗੁਰਮੁਖੋ ਜਿਹੜਾ ਗੁਰੂ ਦੀ ਕਥਾ ਤੇ ਕੀਰਤਨ ਕਰਦਾ ਉਹਦਾ ਤਾਂ ਰਖਵਾਲਾ ਆਪ ਹੈ। ਇੱਕ ਅੱਖਰ ਦਾ ਜੀਵਨ ਮੁਕਤ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰੇ, ਸਾਡਾ ਪ੍ਰੈਕਟੀਕਲ ਜੀਵਨ ਬਣੇ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਨ੍ਹਾਂ ਦੇ ਆਪਣੇ ਮਨ ਨੂੰ ਯਕੀਨ ਨਹੀਂ ਵਿਸ਼ਵਾਸ ਨਹੀਂ ਉਹ ਭਾਵੇਂ ਕਿੰਨੀਆਂ ਗਿਆਨ ਦੀਆਂ ਗੱਲਾਂ ਕਰਨ, ਉਹਨਾਂ ਦਾ ਕੀ ਫਾਇਦਾ।
ਮਹੱਲਾ ਦੂਜਾ ਗੁਰਮੁਖ ਚੇਤਨਾ ਲਾਏ
ਵਾਲੇ ਸਨਮੁਖ ਹੋ ਕਰਕੇ ਗੁਰੂ ਵਾਲੇ ਪਾਸੇ ਨੂੰ ਮੂੰਹ ਕਰਕੇ ਆਪਣੇ ਚੇਤ ਨੂੰ ਜੋੜਿਆ ਨਹੀਂ।
ਅੰਤ ਦੁੱਖ ਬਹੁਤਾ ਆਏ,
ਯਾਦ ਰੱਖਿਆ ਜੇ ਗੁਰਮੁਖ ਅੰਤ ਦੁੱਖ ਦੀ ਘੜੀ ਆ ਜਾਏਗੀ। ਦੁੱਖ ਦੀ ਘੜੀ ਕਿਹੜੀ? ਗੱਲ ਪੁਰਾਣ ਵਿੱਚ ਲਿਖਿਆ ਹੈ ਕਿ ਜਦੋਂ ਬੰਦੇ ਦੀ ਜਾਨ ਨਿਕਲਦੀ ਹੈ ਨਾ ਉਦੋਂ 1,00,000 ਠੂਹੇ ਦੇ ਡੰਗ ਮਾਰਨ ਦੀ ਵੀ ਤਕਲੀਫ ਹੁੰਦੀ ਬੰਦੇ ਨੂੰ। ਗੱਲ ਪੁਰਾਣ ਵਿੱਚ ਇੱਕ ਜਗਰਾਵਾਂ ਦੇ ਲਾਗੇ ਰਾਮਗੜ੍ਹ ਪਿੰਡ ਹੈ, ਰਾਮਗੜ੍ਹ ਜਾਂ ਰਾਜਗੜ੍ਹ ਮੇਰੀ ਨਗਰ ਦਿਸ ਗਿਆ। ਮੱਘਰ ਸਿੰਘ ਸੰਤ ਮਹਾਂਪੁਰਸ਼ ਹੋਏ ਨੇ, ਉਹਨਾਂ ਨੇ ਇੱਕ ਵਾਰ ਜਗਰਾਓਂ ਆਪਣੇ ਵਿਦਵਾਨ ਵਿੱਚ ਜ਼ਿਕਰ ਕੀਤਾ ਜਿਵੇਂ ਕੋਈ ਮੂੰਹ ਥਾਣੀ ਛਾਪਾ ਪਾ ਕੇ ਸਾਡੇ ਅੰਦਰੋਂ ਖਿੱਚ ਲਏ ਤੇ ਜਿਵੇਂ ਉਦੋਂ ਦਰਦ ਹੁੰਦੀ ਇਵੇਂ ਦਰਦ ਹੁੰਦੀ ਹੈ। ਉਦੋਂ ਗੱਲਾਂ ਲਿਖੀਆਂ ਨੇ ਨਾ, ਸਾਡੀ ਜੀ ਗੱਲ ਕਿਤੇ ਨੋਟ ਕਰਿਆ ਜੇ ਆਪਾਂ ਨੂੰ ਕਿੰਨੀ ਦਰਦ ਹੋਵੇ, ਹੱਥਾਂ ਨੂੰ ਕਡਾਲਾਂ ਪੈ ਜਾਂਦੀਆਂ ਨੇ, ਪੈਰਾਂ ਨੂੰ ਕਡਾਲਾਂ ਪੈ ਜਾਂਦੀਆਂ ਪਰ ਨੱਕ ਨਹੀਂ ਜੀ ਮੁੜਦਾ। ਜਦੋਂ ਮਨੁੱਖ ਦੀ ਮੌਤ ਹੁੰਦੀ ਉਦੋਂ ਨੱਕ ਦੀ ਜਿਹੜੀ ਅਗਲੀ ਘੁੰਡੀ ਉਹ ਟੇਢੀ ਹੋ ਜਾਂਦੀ ਹੈ। ਸਾਦੀ ਜੀ ਗੱਲ, ਮੈਂ ਪੇਂਡੂ ਆਦਮੀ, ਮੈਨੂੰ ਵੀ ਗੱਲ ਨਹੀਂ ਕਰਨੀ ਹੋ ਗਈ। ਜਦੋਂ ਬੰਦੇ ਦੀ ਮੌਤ ਹੁੰਦੀ ਹੈ ਉਦੋਂ ਨੱਕ ਦੀ ਕੁੰਡੀ ਟੇਢੀ ਹੋ ਜਾਂਦੀ, ਭਾਵ ਇੰਨੀ ਦਰਦ ਹੁੰਦੀ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਇਹਨੇ ਗੁਰੂ ਦੇ ਸਨਮੁੱਖ ਹੋ ਕੇ ਪਰਮਾਤਮਾ ਨੂੰ ਚੇਤੇ ਨੂੰ ਕੀਤਾ, ਅੰਤ ਦੁੱਖ ਦੀ ਘੜੀ ਆ ਗਈ। ਕਿਹੜੀ ਘੜੀ ਹੈ?
ਅੰਦਰੋਂ ਬਾਹਰੋਂ ਅੰਦਰੋਂ
ਕਹਿੰਦੇ ਨੇ ਅੰਦਰੋਂ ਤੇ ਬਾਹਰੋਂ ਅੰਨਾ ਹੈ, ਕਿਸੇ ਦੀ ਨਿਗਾਹ ਨਾ ਹੋਵੇ। ਤੇ ਆਪਾਂ ਬੜਾ ਕੜਾ ਸ਼ਬਦ ਕਹਿੰਦੇ ਅੰਨਾ, ਲੇਕਿਨ ਗੁਰਮਤਿ ਗੁਰੂ ਕੇ ਸਿੱਖ ਉਹਨੂੰ ਸੂਰਮਾ ਕਹਿੰਦੇ ਹਨ, ਕਿਉਂਕਿ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਅੰਧੇ ਇਹ ਨਾ ਆਖੀਏ ਨਾ ਜਿਨ ਮੁਖ ਲੋੜ ਨਾ ਹੈ, ਅੰਧੇ ਸੇ ਨਾਨਕਾ ਜੇ ਖਸਮੋ ਕਿੱਥੇ ਜਾਏ। ਕਹਿੰਦੇ ਜਿਹਨਾਂ ਦੀਆਂ ਬਾਹਰ ਦੀਆਂ ਦੋ ਅੱਖਾਂ ਨੇ ਨਾ, ਇਹਨਾਂ ਨੂੰ ਅੰਨਿਆਂ ਨਾ ਕਹੋ। ਅੰਨੇ ਉਹ ਨੇ ਜਿਹੜੇ ਪਰਮਾਤਮਾ ਦੇ ਰਸਤੇ ਨੂੰ ਭੁੱਲ ਕੇ ਅੰਨਾ ਉਹ ਹੈ, ਕਿਉਂਕਿ ਅੰਨਾ ਰਸਤੇ ਨੂੰ ਭੁੱਲਦਾ ਨਾ। ਇਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਬੋਲ ਨੇ, ਅੰਧੇ ਇਹ ਨਾ ਆਖੀਆਂ ਲੋੜ ਕਹਿੰਦੇ ਨੇ ਅੱਖਾਂ ਨੂੰ, ਅੰਧੇ ਇਹ ਨਾ ਆਖੀਆਂ ਜਿਨ ਮੁੱਖ ਲੋੜ ਨਾ ਹੈ, ਅੰਧੇ ਸੇ ਨਾਨਕਾ ਜੇ ਖਸਮੋ ਕਿੱਥੇ ਜਾਏ। ਜਿਹੜੇ ਪਰਮਾਤਮਾ ਵਾਲੇ ਪਾਸੇ ਦਾ ਰਸਕਾ ਭੜ ਗਏ ਉਹ ਅੰਨੇ ਹਨ ਅਸਲੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਅੰਦਰੋਂ ਤੇ ਬਾਹਰੋਂ ਅੰਨੇ ਨੇ, ਸੁੱਧ ਨਾ ਕਾਹੀ ਪਾਏ ਜਿਨ੍ਹਾਂ ਨੇ ਪਰਮਾਤਮਾ ਦੀ ਭੂਰਾ ਜੀ ਨੂੰ ਸੋਝੀ
ਨਹੀਂ।
ਪਿਆਰਾ ਗੁਰਵਾਨ ਪੰਡਿਤ ਸਤਿਗੁਰੂ ਪਾਤਸ਼ਾਹ ਉਹਨੂੰ ਸਮਝਾਉਂਦੇ ਨੇ, ਪੰਡਿਤ ਜੀ ਜਿਹੜੇ ਬੰਦਗੀ ਕਰਨ ਵਾਲੇ ਪੁਰਸ਼ ਨੇ ਨਾ, ਉਹਨਾਂ ਦੀ ਕਮਾਈ ਨਾਲ ਸੰਸਾਰ ਖਾਂਦਾ ਹੈ। ਮੈਂ ਇੱਕ ਮਾਫ਼ੀ ਮੰਗ ਕੇ ਗੱਲ ਕਹਿਣ ਲੱਗਾ, ਤੁਸੀਂ ਇਹ ਨਾ ਕਿਹਾ ਜੀ ਵੀ ਘਰ ਦੀ ਗੱਲ ਕਰ ਗਿਆ। ਮੈਂ ਇਹ ਆਮ ਕਹਿੰਦਾ ਹਾਂ ਵੀ ਜੇ ਸਾਡਾ ਚਾਚਾ ਸੰਤ ਕਰਤਾਰ ਸਿੰਘ ਬਾਣੀ ਨਾ ਪੜ੍ਹਦਾ ਤਾਂ ਹੋ ਸਕਦਾ ਵੀ ਅਸੀਂ ਵੀ ਸ਼ਰਾਬ ਪੀ ਕੇ ਮਰ ਜਾਂਦੇ। ਇੱਕ ਰੱਬ ਦੇ ਪਿਆਰੇ ਨੇ ਬੰਦਗੀ ਕੀਤੀ, ਇੰਨੀ ਕਮਾਈ ਕੀਤੀ ਕਿ ਉਹਨਾਂ ਦਾ ਪ੍ਰਭਾਵ ਸਾਡੇ 'ਤੇ ਪਿਆ ਔਰ ਉਹਨਾਂ ਦੀ ਸੰਗਤ ਸਦਕਾ ਜੀਵਨ ਬਦਲ ਗਿਆ। ਸੰਗਤ ਸਦਕਾ ਆਪਣੇ ਆਪ ਨੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਗੁਰਮੁਖ ਨੇ ਨਾ ਭਾਈ, ਉਹਨਾਂ ਦੀ ਕਮਾਈ ਦੁਨੀਆ ਖਾਂਦੀ ਹੈ। ਗੱਲ ਹੈ ਜਿਹੜੇ ਪਰਮਾਤਮਾ ਦੇ ਨਾਮ ਨਾਲ ਰੰਗੇ ਹੋਏ ਹਨ। ਰੰਗ ਆਪਾਂ ਕਈ ਤਰ੍ਹਾਂ ਦੇ ਰੋਣੇ, ਕੋਈ ਲਾਲ ਆਉਂਦਾ, ਕੋਈ ਕਾਲਾ ਲਾਉਂਦਾ, ਲੇਕਿਨ ਗੁਰੂ ਰਾਮਦਾਸ ਪਾਤਸ਼ਾਹ ਰੰਗ ਦਾ ਜ਼ਿਕਰ ਕਰਦੇ, ਕਹਿੰਦੇ ਹਰ ਨਾਮਾ ਹਰ ਰੰਗ ਹੈ, ਹਰ ਨਾਮ ਜੀਠੇ ਰੰਗ, ਗੁਰ ਤੁਠੇ ਹਰ ਰੰਗ ਚਾੜਿਆ ਫਿਰ ਬੋਲੋ ਵੀ ਭੰਗ। ਰਾਮ ਰੰਗ ਕਦੇ ਉੱਤਰ ਨਾ ਜਾਏ, ਬਾਕੀ ਦੇ ਰੰਗ ਤਾਂ ਗੁਰਮੁਖੋਂ ਲੈ ਜਾਂਦੇ ਨੇ, ਵਾਰ ਵਾਰ ਲਾਉਣੇ ਪੈਂਦੇ ਨੇ। ਜਿਹੜਾ ਪਰਮਾਤਮਾ ਦੇ ਨਾਮ ਦਾ ਰੰਗ ਹੈ ਉਹ ਉੱਤਰਦਾ ਨਹੀਂ।
ਉਹਨਾਂ
ਨੇ ਭਾਈ ਗੁਰੂ ਦੇ ਉਪਦੇਸ਼ ਦੁਆਰਾ, ਗੁਰੂ ਦੀ ਸਿੱਖਿਆ ਦੇ ਮੁਤਾਬਕ ਉਸ ਪਰਮਾਤਮਾ ਦੀ ਸਿਰ ਤੋਂ ਸਲਾਹ ਕੀਤੀ ਹੈ।
ਗੁਰਮੁਖ
ਪਿਆਰੇ, ਤੂੰ ਤੂੰ ਕਰਤਾ ਤੂੰ ਹੋਆ, ਮੁਝ ਮੈਂ ਰਾਹ ਨਾ ਹੋਈ। ਜਬ ਆਪਾ ਪਰਕਾ ਮਿੜ ਗਿਆ, ਜਾ ਦੇਖੋ ਤਾਂ ਤੂੰ, ਉਹ ਤੂੰ ਤੂੰ ਕਰਕੇ ਪਰਮਾਤਮਾ ਦਾ ਰੂਪ ਹੋ ਗਏ। ਹਰ ਸੋ ਰਹਿ ਸਮਾਏ, ਉਸ ਪਰਿਪੂਰਨ ਪਰਮਾਤਮਾ ਵਿੱਚ ਅਰ ਮਰਜ ਹੋ ਗਏ, ਅਭੇਦ ਹੋ ਗਏ, ਇੱਕ ਮਿਕ ਹੋ ਗਏ।
ਪੰਡਿਤ ਦੂਜੇ ਭਾਏ ਬਰਗਤ ਨਾ ਹੋ ਰਹੀ।
ਸਿਆਣੇ, ਵਾਹਿਗੁਰੂ ਨੂੰ ਛੱਡ ਕੇ ਜੇ ਆਪਾਂ ਦੂਜੇ ਪਾਸੇ ਪ੍ਰੇਮ ਕਰਦੇ ਤੇ ਬਰਕਤ ਨਹੀਂ ਦੇ ਪੈਂਦੀ। ਜਿਹੜਾ ਪਰਮਾਤਮਾ ਦੂਜੇ ਭਾਵ ਤੋਂ ਭਾਵਨਾ ਦੁਆਇਤ ਭਾਵ ਖਸਮ ਛੋੜ ਦੂਜੇ ਲੱਗੇ। ਮੇਰੇ ਪਾਤਸ਼ਾਹ ਕਹਿੰਦੇ ਪੰਡਿਤ ਜੀ, ਜਿਹੜੇ ਵਾਹਿਗੁਰੂ ਨੂੰ ਛੱਡ ਕੇ ਦੂਜੇ ਪਾਸੇ ਪ੍ਰੇਮ ਕਰਦੇ ਨੇ ਉਹਨਾਂ ਦੇ ਬਰਕਤ ਨਹੀਂ ਪੈਂਦੀ।
ਧੰਨ ਪੱਲਾ ਪਾਏ
ਵਾਸਤੇ, ਧੰਨ ਵਾਸਤੇ ਆਪਾਂ ਭਟਕਦੇ ਨੇ ਇੰਨੀ ਤੇ ਮਾਇਆ ਅੱਗੇ ਅੱਗੇ, ਅਸੀਂ ਮਗਰ ਮਗਰ, ਮਾਇਆ ਹੱਥ ਨਹੀਂ ਜੀ ਆਉਂਦੀ। ਤੇ ਜਿਹਨਾਂ ਨੇ ਨੱਕ ਵੱਢਿਆ ਉਹਨਾਂ ਦੇ ਮਗਰ ਮਗਰ, ਨੱਕ ਕਾਟੀ ਕੰਨੋ ਕਾਟੀ ਕਾਟ ਕੂੜ ਕੇ ਡਾਰੀ, ਕਹੋ ਕਬੀਰ ਸੰਤ ਨੂੰ ਕੀ ਬੈਰ, ਨਕੀਨ ਲੋਕ ਕੀ ਪਿਆਰੇ। ਅਸੀਂ ਇਤਿਹਾਸ ਵਿੱਚ ਬਾਬੇ ਕਬੀਰ ਦੀ ਸਾਦਗੀ ਪੜ੍ਹਦੇ ਹਾਂ, ਕੋਈ ਮਾਇਆ ਇੱਕ ਔਰ ਦਾ ਰੂਪ ਧਰ ਕੇ ਕਹਿਣ ਲੱਗੇ ਕਬੀਰ ਜੀ ਮੈਂ ਤੁਹਾਨੂੰ ਦੂਣੇ ਪੈਸੇ ਦੇਵਾਂਗੀ, ਪਹਿਲਾਂ ਮੇਰੀ ਤਾਣੀ ਤਣ ਦਿਓ। ਕਹਿੰਦੇ ਬੀਬੀ ਜੀ ਆਇਆਂ ਨੂੰ ਸਾਡਾ ਧੰਦਾ ਕੋਈ ਗੱਲ ਨਹੀਂ, ਤੁਸੀਂ ਰੱਖ ਲਓ ਆਪਣੇ ਸੂ, ਤੁਹਾਡੀ ਵਾਰੀ ਤੇ ਤੁਹਾਨੂੰ ਤਣ ਦਿਆਂਗੇ। ਕਹਿੰਦੇ ਜੀ ਤੇਰੇ ਪੈਸੇ ਦਿਆਂਗੇ, ਤੇ ਕਹਿੰਦੇ ਲਿਆ ਲੂਗੇ ਛੁਰੀ, ਉਹਦਾ ਨੱਕ ਤੇ ਕੰਨ ਵੜ ਦਿੱਤਾ। ਆਪਾਂ ਤਾਂ ਕਈ ਵਾਰ ਕਹਿੰਦੇ ਗਿਆਨੀ ਜੀ ਕੋਈ ਇਹੋ ਜਿਹਾ ਸ਼ਬਦ ਦੱਸੋ ਥੋੜਾ ਮਾਇਆ ਦਾ ਖੁੱਲਾ ਗੱਫਾ ਆ ਜਾ, ਇਹ ਸਾਨੂੰ ਆਮ ਮਿਲਦੇ ਨੇ ਆਮ। ਤੇ ਗਿਆਨੀ ਜੀ ਇਹੋ ਜਿਹਾ ਸ਼ਬਦ ਦੱਸੋ ਕੋਈ ਮਾਇਆ ਦਾ ਖੁੱਲਾ ਗੱਫਾ ਆ ਜਾ, ਸਾਡੇ ਗੁਰੂ ਨੇ ਸਮਝਾਇਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਹਾ ਮੁਛੰਦਾ, ਤੈਨੂੰ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਉਹਦਾ ਬਣ ਜਾਣਾ। ਲਖਮੀ ਤੂਟ ਨੂੰ ਆਵੀ ਖਤ ਹੁੰਦਾ, ਪਰ ਉਹਨੂੰ ਆਪਣੇ ਵੱਲ ਕਰ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ, ਖਸਮ ਨੂੰ ਛੱਡ ਕੇ ਪਰਮਾਤਮਾ ਨੂੰ ਛੱਡ ਕੇ ਜੇ ਆਪਾਂ ਦੂਜੇ ਪਾਸੇ ਭੜਕਾਂਗੇ ਨਾ, ਇਹ ਸੰਸਾਰੀ ਧਨ ਵੀ ਪੱਲੇ ਨਹੀਂ ਪੈਣਾ। ਸੰਤੋਖ ਦੀਆਂ ਗੱਲਾਂ ਬੜੀਆਂ ਦੱਸੀਆਂ, ਬੜੇ ਗ੍ਰੰਥ ਪੜ੍ਹੇ, ਪਰ ਆਪ ਨੂੰ ਸੰਤੋਖ ਨਾ ਆਇਆ। ਪ੍ਰਕਾਰ ਦਿਨੇ ਰਾਤ ਈਰਖਾ ਦੀ ਆਗ ਵਿੱਚ ਸੜਦਿਆਂ ਬਤੀਤ ਹੋ ਗਈ। ਪਾਈ ਜਾਂਦੀ ਕੂਕ ਮਾਰੀ ਜਾਂਦੀ, ਇਹ ਮੁੱਕਦਾ ਨਹੀਂ।
ਸੰਸਾਰ ਉੱਚੇ ਹੋ ਜਾਏ,
ਕਈ ਤਰ੍ਹਾਂ ਦੀ ਵਹਿਮ ਤੇ ਭਰਮ ਪਏ ਨੇ, ਇਹ ਗੁਰੂਆਂ ਟੁੱਟਣ ਕਰਕੇ ਗੁਰਮੁਖੋ ਇਹ ਸਾਡੇ ਸੰਸੇ ਨਹੀਂ ਜਾਂਦੇ। ਤੇ ਜਿਹੜੇ ਗੁਰੂ ਦੇ ਨਾਲ ਜੁੜ ਗਏ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਸੰਸਾਰ ਨਹੀਂ। ਆਪ ਜੀ ਨੂੰ ਬਹੁਤ ਵੀਰੋ ਬੇਨਤੀ ਕੀਤੀ ਹੈ, ਇਹ ਪੜ੍ਹਿਆ ਕਰੋ। ਦੁਕਾਲ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਭੰਗਲ ਭੂਤੇ। ਮੇਰੇ ਮਾਲਕਾ ਤੂੰ ਦਇਆ ਦਾ ਘਰ ਹੈ, ਮਾੜੇ ਸਰੂਰ ਪਾਸੇ ਕਰਨ ਵਾਲਾ ਤੂੰ ਨਾਲ ਹੈ, ਤੇ ਮੈਨੂੰ ਕਾਹਦਾ ਘਾਟਾ। ਜਦੋਂ ਆਪਾਂ ਜਾਪ ਸਾਹਿਬ ਪੜ੍ਹਦੇ ਇਹ ਖੀਰ ਦਾ ਪੌੜੀ ਅਖੀਰਲੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ, ਉਹ ਮਨੁੱਖ ਜਿਹੜੇ ਪਰਮਾਤਮਾ ਦੇ ਨਾਲ ਟੁੱਟੇ ਨੇ, ਜ਼ਿੰਦਗੀ ਪ੍ਰਦਾਨ ਸੰਸਿਆਂ ਵਿੱਚ ਕੂਕਦੇ ਮਰ ਗਏ, ਮੁੱਕ
ਗਏ।
ਪਾਤਸ਼ਾਹ ਕਹਿੰਦੇ ਨਾਮ ਤੋਂ ਖਾਲੀ
ਮੁੱਖ
ਦਰਗੇ ਸੁਰਖਰੂ, ਬੇਮੁੱਖ ਮੁੱਖ ਕਾਲਾ। ਇਸ ਪ੍ਰਕਾਰ ਦੁਨੀਆਂ ਤੋਂ ਮੂੰਹ ਕਾਲਾ ਕਰਕੇ ਦੁਨੀਆਂ ਤੋਂ ਉੱਠ ਗਏ।
ਹਰ ਸੱਜਣ ਮੇਲ ਪਿਆਰੇ,
ਧੰਨ ਗੁਰੂ ਰਾਮਦਾਸ ਪਾਤਸ਼ਾਹ ਸਾਨੂੰ ਉਸ ਵਾਹਿਗੁਰੂ ਦੇ ਅੱਗੇ ਬੇਨਤੀ ਕਰਨ ਦਾ ਢੰਗ ਦੱਸਦੇ ਹਨ। ਹੇ ਮੇਰੇ ਵਾਹਿਗੁਰੂ ਸਾਡੇ ਤੇ ਕਿਰਪਾ ਕਰ, ਸਾਨੂੰ ਉਹ ਮਿੱਤਰ ਮੇਲ
ਪੰਥ ਦਸਾਈ,
ਸਾਨੂੰ ਗੁਰੂ ਪਰਮੇਸ਼ਰ ਦਾ ਰਸਤਾ ਦੱਸਣ।
ਹਰ ਦੱਸੇ ਮਿੱਤਰ,
ਭਾਈ ਸਾਨੂੰ ਵਾਹਿਗੁਰੂ ਦੱਸ ਪਾਉਂਦਾ ਸਾਡਾ ਅਸਲੀ ਮਿੱਤਰ ਉਹ ਹੈ। ਪਰਮੇਸ਼ਰ ਦੇ ਪਿਆਰਿਆਂ ਗੁਰਮੁਖਾਂ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਗੁਰਮੁਖਾਂ ਉਹਨਾਂ ਦੇ ਨਾਲ ਗੁਣਾਂ ਦੀ ਸਾਂਝ ਪਾਉਣਾ ਕਰ, ਗੁਰਮੁਖ ਪਿਆਰੇ ਉਹਨਾਂ ਨਾਲ ਗੁਣਾਂ ਦੀ ਸਾਂਝ ਪਾਉਂਦੇ ਹਨ।
ਹਰ ਨਾਮ
ਪਾਉਣੀ ਵੀ ਭਾਈ ਸਾਹਿਬ, ਮੈਂ ਜਾਪ ਸਾਹਿਬ ਤਾਂ ਕਰਦਾ, ਥੋੜ੍ਹੀ ਜਿਹੀ ਮੇਰੇ ਤੇ ਕਿਰਪਾ ਕਰੋ, ਮੇਰੇ ਕੋਲ ਬਹਿ ਕੇ ਤੇ ਮੈਨੂੰ ਜਾਪ ਸਾਹਿਬ ਦੇ ਅਰਥ ਪੜ੍ਹਾਓ, ਇਹ ਅਸੀਂ ਸਾਂਝ ਪਾਈਏ। ਭਾਈ ਸਾਹਿਬ ਜੀ ਜਪਜੀਤ ਸਾਹਿਬ ਤਾਂ ਮੈਂ ਰੋਜ਼ ਪੜ੍ਹਦਾ, ਪਰ ਕਈ ਪੰਕਤੀਆਂ ਦੇ ਮੈਨੂੰ ਅਰਥ ਨਹੀਂ ਪਾਉਂਦੇ। ਕਿਰਪਾ ਕਰਕੇ 10 ਮਿੰਟ ਕੱਢਕੇ ਮੈਨੂੰ ਸਮਝਾਇਆ ਕਰੋ, ਕਿਤੇ ਇਹ ਸਾਂਝ ਪਾਈਏ। ਆਪਾਂ ਤਾਂ ਸਾਂਝ ਪਾਉਂਦੇ ਦੂਜਿਆਂ ਦੀ ਮੈਲ ਖਾਣ ਦੀ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾਂ ਦੇ ਨਾਲ ਗੁਣਾਂ ਦੀ ਸਾਂਝ ਪਾ, ਤੇ ਕਾਹਦੀ ਸਾਂਝ? ਹਰ ਨਾਮ ਧਿਆਏ, ਇੱਕ ਪ੍ਰਮਾਤਮਾ ਦੇ ਨਾਮ ਵਾਲੇ ਪਾਸੇ ਨੂੰ ਮਨ ਨੂੰ ਕੇਂਦਰਿਤ ਕਰਨਾ।
ਹਰ ਸੇਵੀ ਪਿਆਰਾ
ਮਿੱਤਰ, ਪ੍ਰਮਾਤਮਾ ਗੁਰਮੁਖਾ ਉਹਦੀ ਰੋਜ਼ਾਨਾ ਸੇਵਾ ਕਰਿਆ ਕਰ। ਹਾਂਜੀ,
ਸੇਵ ਹਰ ਸੁਖ ਪਾਈ,
ਸੇਵਾ ਕਰਨ ਦੇ ਨਾਲ ਤੈਨੂੰ ਤਮਾਮ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ।
ਬਲਿਹਾਰੀ ਸਤਿਗੁਰ ਸਤਿਗੁਰੂ
ਪਾਤਸ਼ਾਹ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਸਾਨੂੰ ਸਮਾਤ ਬਖਸ਼ੀ ਕੀ ਗੁਰਮੁਖਾ, ਉਸ ਵਾਹਿਗੁਰੂ ਨਾਲ ਜੁੜਨ ਦਾ ਯਤਨ ਕਰ, ਉਸ ਪਰਮਾਤਮਾ ਨਾਲ ਜੁੜਨ ਦਾ ਯਤਨ ਕਰ। ਹੇ ਵਾਹਿਗੁਰੂ ਸਾਡੇ ਤੇ ਮਿਹਰ ਕਰ, ਸਾਨੂੰ ਇਹੋ ਜਿਹੇ ਗੁਰਮੁਖ ਪਿਆਰਿਆਂ ਨੂੰ ਸਾਡੀ ਸਾਂਝ ਪਵੇ, ਜਿਹੜੇ ਆਪ ਜਪ ਕੇ ਅਤੇ ਹੋਰਨਾਂ ਨੂੰ ਜਪਾਉਣ ਦੀ ਡਿਊਟੀ ਨਿਭਾਉਂਦੇ ਹਨ। ਇਹ ਸਤਿਗੁਰੂ ਪਾਤਸ਼ਾਹ ਦੇ ਹੁਕਮਨਾਮੇ ਵਿੱਚ ਸਾਨੂੰ ਸਿੱਖਿਆ ਦਿੱਤੀ। ਹੁਣ ਜਿਹੜੀ ਲੜੀਵਾਰ ਸੰਥਿਆ ਉਹਦੇ ਵਿੱਚ ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ, ਸਰਵਣ ਕਰੋ
ਸਤਨਾਮ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾ ਕਰਨ ਕਰਾਵਨ ਸੋਈ।
ਆਪਾਂ ਆਮ ਪੰਜਾਬੀ ਦੀ ਵਿਆਕਰਨ ਵਿੱਚ ਕਿਰਤ, ਕਰਮ ਤੇ ਕਰਤਾ ਇਹ ਤਿੰਨ ਹਿੱਸੇ ਬਣਦੇ ਹਨ। ਜਿਹੜਾ ਕਰਨ ਵਾਲਾ ਉਹਨੂੰ ਆਪਾਂ ਕਰਤਾ ਕਰਦੇ ਹਾਂ, ਕਰਤਾ ਜੋ ਕਰਦਾ ਉਹਨੂੰ ਕਰਮ ਕਹਿੰਦੇ ਹਾਂ ਤੇ ਜੋ ਉਹਦੇ ਕੀਤਾ ਜਾਂਦਾ ਉਹ ਕੰਮ ਹੁੰਦਾ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਜਿਹੜਾ ਵਾਹਿਗੁਰੂ ਨਾ ਆਪ ਹੀ ਕਰਨ ਵਾਲਾ, ਆਪ ਹੀ ਕਰਾਉਣ ਵਾਲਾ। ਮੈਂ ਆਪ ਜੀ ਨੂੰ ਬਹੁਤ ਵਾਰਾਂ ਕਿਹਾ ਵੀ ਗੁਰਮੁਖੋ ਜੀ ਆਪਾਂ ਗੁਰਦੁਆਰੇ ਆਉਂਦੇ ਨਾ ਤੇ ਆਪਾਂ ਇਹ ਨਾ ਕਰਿਆ ਕਹੀਏ ਕਿ ਮੈਨੂੰ 15 ਸਾਲ ਹੋ ਗਏ ਨੇ, ਭਾਈ ਸਾਹਿਬ ਮੈਨੂੰ 30 ਸਾਲ ਹੋ ਗਏ ਨੇ। ਇਹ ਗੁਰਦੁਆਰੇ ਲਿਆਉਣ ਵਾਲਾ ਵੀ ਇਹੋ ਜਿਹੇ ਜਦੋਂ ਉਹਨੇ ਆਪਣੀ ਕਲਾ ਖਿੱਚ ਲਈ ਨਾ, ਬੈਠਿਆਂ ਬੈਠਿਆਂ ਟੇਢੇ ਹੋ ਜਾਣ, ਬੈਠਿਆਂ ਬੈਠਿਆਂ। ਮੇਰੇ ਪਾਤਸ਼ਾਹ ਕਹਿੰਦੇ ਕਰਨ ਵਾਲਾ ਤੇ ਕਰਾਉਣ ਵਾਲਾ ਮਾਲਕ ਉਹ ਹੈ। ਵਸਦਾ ਉਹਨਾਂ ਨੂੰ ਹੋਰ ਕੋਈ ਦਿਸਦਾ ਨੀ, ਸਾਰੇ ਚ ਪ੍ਰਮਾਤਮਾ ਦੀ ਅੰਸ਼ ਦਿਸਦੀ ਹੈ। ਆਪਾਂ ਗੁਰੂ ਕੀ ਬਾਣੀ ਚ ਗੁਰਮੁਖ ਆਪਾਂ ਪਾਠ ਕਰਦੇ, ਧਿਆਨ ਕਰਿਆ ਜੀ, ਸਾਦੀ ਜੀ ਗੱਲ ਹੈ। ਹਿੰਦੂ ਭਰਾ ਪੱਥਰ ਦੀਆਂ ਮੂਰਤੀਆਂ ਨੂੰ ਠਾਕਰ ਕਹਿੰਦੇ ਹਨ ਤੇ ਸਾਡੇ ਤੇ ਕਈ ਭਰਾ ਸ਼ੰਕਾ ਕਰਦੇ ਨੇ, ਭਾਈ ਸਾਹਿਬ ਤੁਸੀਂ ਕਹਿੰਦੇ ਸ਼ਬਦ ਦੇ ਪੁਜਾਰੀ ਹਾਂ, ਅਸੀਂ ਉਸ ਚੱਕਰ ਚੇਨ ਤੋਂ ਰਹਿਤ ਪਰਮਾਤਮਾ ਨੂੰ ਮੰਨਦੇ ਤੇ ਬਾਣੀ ਥਾਂ ਥਾਂ ਤੇ ਠਾਕਰ ਲਿਖਿਆ, ਤੁਸੀਂ ਕਿਵੇਂ ਪੱਥਰਾਂ ਦੀ ਪੁਜਾਰੀ ਲਈ? ਇਹਦਾ ਜਵਾਬ ਗੁਰਮੁਖੋਂ ਇਹ ਹੈ, ਜਿਹੜਾ ਪੱਥਰ ਦੀ ਮੂਰਤੀ ਵਾਲਾ ਠਾਕਰ ਹੁੰਦਾ ਨਾ, ਉਹਦੇ ਸਪੈਲਿੰਗ ਨੇ ਠੱਠਾ, ਕੱਕਾ ਤੇ ਰਾਰਾ। ਜਿੱਥੇ ਠੱਠੇ ਨੂੰ ਕੰਨਾ, ਕੱਕਾ ਤੇ ਰਾਰਾ ਹੋਊ, ਉਹਦਾ ਅਰਥ ਹੁੰਦਾ ਪੱਥਰ ਦੀ ਮੂਰਤੀ। ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਤੁਸੀਂ ਧਿਆਨ ਨਾਲ ਸਾਰੀ ਵਾਚ ਕੇ ਵੇਖ ਲਿਆ ਜੇ, ਗੁਰੂ ਕੀ ਬਾਣੀ ਜਿੱਥੇ ਵੀ ਠਾਕਰ ਸ਼ਬਦ ਆਇਆ ਉੱਥੇ ਆਇਆ ਠੱਠੇ ਨੂੰ ਕੰਨਾ, ਕੱਕੇ ਦੇ ਥੱਲੇ ਔਂਕੜ ਤੇ ਰਾਰੇ ਥੱਲੇ ਔਂਕੜ। ਇਹਦਾ ਭਾਵ ਹੈ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ ਤੇ ਲੈਤਾ ਕਰਨ ਵਾਲਾ ਇੱਕ ਪ੍ਰਮਾਤਮਾ। ਇਸ ਕਰਕੇ ਤੇਰਾ ਬਾਣੀ ਠਾਕਰ ਇਸ ਤਰ੍ਹਾਂ ਲਿਖਿਆ, ਉਹ ਪਰਿਪੂਰਨ ਪ੍ਰਮਾਤਮਾ ਜਿਹੜਾ ਪੈਦਾ ਕਰਨ ਵਾਲਾ ਹੈ, ਪਾਲਣਾ ਕਰਨ ਵਾਲਾ ਹੈ, ਲੈਤਾ ਕਰਨ ਵਾਲਾ ਹੈ, ਉਹ ਬੜਾ ਚਤੁਰ ਤੇ ਸਰੀਰ ਜਾਣਨ ਵਾਲਾ ਹੈ। ਦੀ ਸਿੱਖਿਆ ਦੇ ਦੁਆਰਾ ਜਿਨ੍ਹਾਂ ਦਾ ਮਨ ਮਿਲਿਆ ਉਹ ਪ੍ਰੇਮ ਵਿੱਚ ਅਭੇਤਾ ਦਾ ਆਨੰਦ ਮਾਣਦੇ ਹਨ। ਪਰਮਾਤਮਾ ਦਾ ਰਸ ਹੈ ਨਾ, ਇਹੋ ਜਿਹਾ ਮਿੱਠਾ ਹੈ। ਗੁਰਮੁਖੇ ਨੀ ਡਿੱਠਾ, ਇਹਦੀ ਵਿਆਖਿਆ ਬਾਣੀ ਚਾਹੁੰਦਾ ਆਉਂਦੀ ਹੈ। ਬਾਬਾ ਕਬੀਰ ਜੀ, ਕਬੀਰ ਗੁਰਦੇ ਗੁਰ ਖਾਇਆ ਪੁੱਛੇ ਤੇ ਕਿਆ ਕਹੀਏ। ਜਿਹੜਾ ਗੁੜ ਹੁੰਦਾ ਨਾ, ਜਿਹੜੇ ਗੁਰਦੇ ਪਾਰਖੂ ਕਹਿੰਦੇ ਤੇ ਇਹਦੇ ਚ ਕਣ ਬੜਾ, ਇਹ ਬਹੁਤ ਗੁੜ ਵਧੀਆ ਨਾ ਸਰਕ ਸਰਕ ਕਰਦਾ, ਉਹਦੇ ਚ ਕਹਿੰਦੇ ਕਣ ਬੜਾ। ਇਸੇ ਤਰ੍ਹਾਂ ਬਾਬਾ ਕਬੀਰ ਜੀ ਕਹਿੰਦੇ ਵੀ ਕਿਸੇ ਗੁਰਦੇ ਨੂੰ ਆਪਾਂ ਵਧੀਆ ਗੁੜ ਖਵਾ ਦਿੱਤਾ ਤੇ ਉਹਨੂੰ ਪੁੱਛੀਏ ਵੀ ਭਾਈ ਕਿੰਨਾ ਕੁ ਮਿੱਠਾ ਤੇ ਕਣ ਕਿੰਨਾ ਕੁ ਵਿਚਾਰਾ, ਬੋਲ ਕੇ ਦੱਸ ਨਹੀਂ ਸਕਦਾ। ਆਨੰਦ ਉਹਨੇ ਲਿਆ ਲੇਕਿਨ ਦੱਸ ਨਹੀਂ ਸਕਦਾ। ਇਹੋ ਸਿਧਾਂਤ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ, ਜਿਹੜਾ ਪਰਮਾਤਮਾ ਦੇ ਨਾਮ ਦਾ ਰਸ ਹੈ ਨਾ, ਇੰਨਾ ਜਿਹਾ ਮਿੱਠਾ ਹੈ, ਇਹਦਾ ਸਵਾਦ ਕਿਸੇ ਗੁਰਮੁਖ ਬੰਦੇ ਨੇ ਵੇਖਿਆ ਤੇ ਜੇ ਸਵਾਲ ਕਿਸੇ ਪੁੱਛਣਾ ਹੋਵੇ ਨਾ ਤੇ ਮੇਰੀ ਬਿਰਤੀ ਚਲੀ ਗਈ ਨੇ ਫਤਿਹਗੜ੍ਹ ਸਾਹਿਬ। ਇੱਕ ਮੇਰੇ ਵਰਗਾ ਗਰੀਬ ਸਿੱਖ ਜਿਹੜਾ ਪਾਣੀ ਭਰਨ ਦਾ ਧੰਦਾ ਕਰਦਾ, ਮੋਤੀ ਮਹਿਰਾ ਜੀ ਨੂੰ ਉਸ ਆਮ ਕਰਕੇ ਕਹਿੰਦੇ ਆ, ਉਹਨੇ ਕਮੰਦ ਲੈ ਕੇ ਗੁਰੂ ਕੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਦੁੱਧ ਪਿਆਇਆ ਔਰ ਜਦੋਂ ਸਾਹਿਬਜ਼ਾਦੇ ਦਾ ਸਤਿਕਾਰ ਹੋਇਆ, ਉਸ ਗੁਰਮੁਖ ਨੇ ਚਿਖਾ ਵੀ ਚਿੜੀ ਨਾਲ ਚਲਵਾਈ ਟੋਡਰ ਵੱਲ ਦੇ ਤੇ ਸੂਬਾ ਸਰਹੰਦ ਹੋ ਕੇ ਉਹਦੇ ਚਿਮਚੇ ਕਹਿਣ ਲੱਗੇ, ਮੋਤੀ ਰਾਮਾ ਸਾਹਿਬ ਜਾਗਰ ਤੇ ਮਾਤਾ ਨੂੰ ਦੁੱਧ ਪਿਉਣ ਕਰਕੇ ਤੇਰੇ ਕੋਹਲੂ ਚ ਪੀ ਰਿਹਾ, ਜੇ ਲੈ ਲਿਆ ਸਵਾਦ ਮੈਂ ਕਿਹਾ ਗੁਰਮੁਖੋ ਮੈਨੂੰ ਪੁੱਛ ਕੇ ਵੇਖੋ, ਤੁਸੀਂ ਇੱਕ ਵੇਰਾ ਕਹਿੰਦੇ ਹੋ, ਮੈਂ ਦਸ ਵੇਰਾ ਵੀ ਆਪਣੇ ਆਪ ਨੂੰ ਕੋਹਲੂ ਦੇ ਪੜਾਉਣ ਨੂੰ ਦੌਰਾਨ ਮੈਨੂੰ ਕਲਗੀ ਤਰ ਪਾਤਸ਼ਾਹ ਦੀ ਰਹਿਮਤ ਮਿਲ ਜਾਏ ਤੇ ਇਹ ਮੋਤੀ ਰਾਮ ਦਾ ਅਨੁਭਵ ਹੈ। ਆਪਾਂ ਮਾੜੀ ਜੰਗਲ ਕੱਢੀ ਗਏ, ਆਪਾਂ ਕਹਿੰਦੇ ਕਿ ਮੇਰੀ ਕੁਰਬਾਨੀ ਬੜੀ ਹੈ, ਪਰਿਵਾਰ ਪੀੜਿਆ ਗਿਆ, ਲੇਕਿਨ ਇਹ ਗਲਾ ਭਾਈਚਾਰੇ ਉੱਪਰ ਆਪਾਂ ਗਰੀਬ ਦੀ ਗੱਲ ਨਹੀਂ ਕਰਦੇ। ਇਹ ਸਾਡੇ ਸਮਾਜ ਵਿੱਚ ਅਹਿਮ ਹੈ। ਆਮ ਤੁਸੀਂ ਬੁਲਾਰੇ ਦੇਖੋ ਕਿ ਮੋਤੀ ਮਹਿਰ ਦਾ ਕੋਈ ਨਾਂ ਨਹੀਂ ਲੈਂਦਾ, ਜਾਂ ਪਰਿਵਾਰ ਪੀੜੀ ਹੈ ਉਹਦਾ ਨਾਂ ਹੀ ਨਹੀਂ ਲੈਂਦੇ। ਤਗੜੇ ਦੀ ਗੱਲ ਕਰਨਗੇ, ਗੁਰੂ ਸਾਡੇ 'ਤੇ ਮਿਹਰ ਕਰੇ, ਅਸੀਂ ਗੁਰੂ ਕੇ ਸਿੱਖ, ਅਸੀਂ ਇਸ ਸਿਧਾਂਤ ਨੂੰ ਸਮਝੀਏ। ਮੇਰਾ ਗੁਰੂ ਨੀਵੇਂ ਦਾ ਯਾਰ ਹੈ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੋ ਅਤ ਨੀਚ, ਨਾਨਕ ਪਿੰਨ ਕੇ ਸੰਗ ਸਾਥ, ਵੱਡਿਆਂ ਸੋ ਘਰੇ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜਾ ਸਵਾਦ ਹੈ ਨਾ, ਇਹ ਕਿਸੇ ਗੰਢੇ ਨੇ ਵੇਖਣਾ ਕੀਤਾ ਹੈ। ਰਾਮ ਦੇ ਕਿਰਪਾ ਕਰਦੇ ਹਨ,
ਨਿਰਮਲ ਜੋਤ ਅੰਮ੍ਰਿਤ ਹਰ ਨਾਮ।
ਤਿੰਨ ਤਰ੍ਹਾਂ ਦੀ ਮੈਲ ਲਿਖੀ, ਗੁਰਮੁਖੋ ਬਖਸ਼ੇਪ ਅਵਰਨ ਤੇ, ਇਸੇ ਪ੍ਰਕਾਰ ਮਲ ਬਖਸ਼ੇਪ ਤੇ ਅਵਰਨ, ਇਹ ਤਿੰਨਾਂ ਦਾ ਉਹਨਾਂ 'ਤੇ ਅਸਰ ਨਹੀਂ। ਇਸ ਪ੍ਰਕਾਰ ਇਹ ਅੰਮ੍ਰਿਤ ਹਰੀ ਦਾ ਨਾਮ ਜਿਹੜਾ ਹੈ, ਇਹਨਾਂ ਤਿੰਨਾਂ ਮੈਲਾਂ ਤੋਂ ਉੱਪਰ ਜਾਨਣਾ ਕਰੀਏ।
ਅਮਰ ਭੋ ਕਾਮ,
ਜਿਹਨਾਂ ਨੇ ਇਸ ਨਾਮ ਅੰਮ੍ਰਿਤ ਨੂੰ ਪੀ ਲਿਆ ਨਾ, ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦੀ ਮੁੜ ਕੇ ਕਾਮਨਾ ਨਹੀਂ ਰਹਿੰਦੀ, ਉਹਨਾਂ ਦੇ ਅੰਦਰ ਇੱਛਾ ਨਹੀਂ ਰਹਿੰਦੀ। ਇਹਦਾ ਭਾਵ ਹੈ ਕਿ ਜਿਹੜੇ ਬਾਣੀ ਪੜ੍ਹਦੇ ਨੇ, ਗੁਰਮੁਖ ਪਿਆਰੇ ਅਭਿਆਸ ਕਰਦੇ ਨੇ, ਬੜੀਆਂ ਭੈਣਾਂ ਜਾਂ ਭਰਾ, ਉਹ ਆਪਣੇ ਅੰਦਰ ਇਸ ਗੱਲ ਨੂੰ ਮਹਿਸੂਸ ਕਰਨ। ਜੇ ਕਾਮਨਾ ਮੁੱਕੀਆਂ ਨੇ ਤੇ ਸਮਝ ਲਓ ਗੱਲ ਬਣ ਗਈ। ਫਿਰ ਅਜੇ ਮਨ ਕੁਝ ਮੰਗਦਾ ਨਾ, ਤੇ ਆਪਾਂ ਨੂੰ ਅਜੇ ਮਿਹਨਤ ਦੀ ਲੋੜ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ, ਜਿਹਨਾਂ ਨੇ ਨਾਮ ਅੰਮ੍ਰਿਤ ਨੂੰ ਪੀਤਾ, ਉਹਨਾਂ ਦੀਆਂ ਕਾਮਨਾ ਮੁੱਕੀਆਂ, ਕਿਸੇ ਪ੍ਰਕਾਰ ਦੀ ਇੱਛਾ ਰਹੀ ਨਹੀਂ।
ਅਮਰ ਕਾਮ,
ਅਮਰ ਮਿੱਤੂ ਤੋਂ ਰਹਿਤ ਕਰਨ ਵਾਲੇ ਪਰਮਾਤਮਾ ਦੇ ਨਾਮ ਨੂੰ ਪੀਣ ਕਰਕੇ ਕਾਮਨਾ ਮਿਟ ਗਈਆਂ। ਤਨ ਮਨ ਠੰਡਾ ਹੋ ਗਿਆ, ਜਿਹੜੀ ਵਿਕਾਰਾਂ ਦੀ ਅੱਗ ਅੰਦਰੋਂ ਨਿਵਰਤ ਹੋ ਗਈ ਨਾਮ ਦੀ ਬਦੌਲਤ। ਭਾਵੋਂ ਦਾ ਗੁਰਬਾਣੀ ਚ ਆਪਾਂ ਅਨੰਦ ਸਾਹਿਬ ਪੜ੍ਹਦੇ ਧਿਆਨ ਦਿਆ ਜੇ, ਵੱਖ ਵੱਖ ਰੂਪਾਂ 'ਚ ਬਾਣੀ ਅਨੰਦ ਦਾ ਜਿਗੜਾਉਣ ਲਿਖਿਆ। ਕਈ ਥਾਵਾਂ 'ਤੇ ਐੜੇ ਨੂੰ ਕੰਨਾਂ 'ਤੇ ਨੰਨਾ ਆਨੰਦ ਹੈ, ਕਈ ਥਾਵਾਂ ਐੜੇ ਤੇ ਨੰਨੇ ਤੇ ਟਿੱਪੀ ਦੇ ਦੱਬੇ ਥੱਲੇ ਔਂਕੜ ਹੈ। ਜਿਵੇਂ ਆਪਾਂ ਅਖੀਰਲੀ ਪੌੜੀ ਪੜ੍ਹਦੇ ਹੋ ਅਨੰਦ ਸਾਹਿਬ ਦੀ, ਉੱਥੇ ਉਹਦਾ ਅਣਦ ਸੁਣੋ ਬੜ ਭਾਗੀ, ਉਹ ਐੜਾ ਨੰਨਾ ਦੱਦਾ ਤਿੰਨੇ ਬੂਤ ਹਨ। ਇਹਦਾ ਭਾਵ ਹੈ ਕੰਟੀਨਿਊਸਲੀ ਆਨੰਦ ਖੁਸ਼ੀ, ਅਣਦ ਰੂਪ ਪ੍ਰਗਟੇ ਸੰਸਾਰੀ, ਜਿਹਨੇ ਦੇ ਅੰਦਰ ਸੰਸੇ ਸਨ, ਜਦੋਂ ਪਰਮਾਤਮਾ ਦਾ ਨਾਮ ਉਹਨਾਂ ਨੇ ਪੀ ਲਿਆ, ਕਾਮਨਾ ਮੁਗੋ, ਤਨ ਮਨ ਦੇ ਅੰਦਰ ਠੰਡ ਪੈ ਗਈ, ਉਹਨਾਂ ਨੂੰ ਲਗਾਤਾਰ ਪਰਮਾਤਮਾ ਦੀ ਪ੍ਰਾਪਤੀ ਦਾ ਆਨੰਦ ਮਿਲ ਗਿਆ।
ਸਭ ਕੁਛ ਤੇਰਾ।
ਆਪਾਂ ਆਮ ਕਰਕੇ ਸਾਡੇ 'ਚ ਕਮਜ਼ੋਰ ਨੇ, ਗਿਆਨੀ ਜੀ ਅੱਜ ਨਿਗਾਹ ਮਾਰਿਆ ਕਿ ਦਾਸ ਨੇ ਰਮਾਲਾ ਭੇਟ ਕੀਤਾ, ਪੁੱਛਿਆ ਕਿਸੇ ਨੇ, ਕਈ ਵਾਰ ਕਈ ਰਮਾਲਾ ਦਰਬਾਰ ਸਾਹਿਬ ਢਲਾਉਂਦੇ ਨੇ ਨਾ, ਤੇ ਅਮਰੀਕਾ ਤੇ ਕੈਨੇਡਾ 'ਚ ਫੋਨ ਕਰਦੇ, ਭੈਣ ਜੀ ਅੱਜ ਆਪਣਾ ਰਮਾਲਾ ਦਰਬਾਰ ਸਾਹਿਬ ਚੜ੍ਹਨਾ, ਵੇਖਿਆ ਜੇ ਨਿਗਾਹ ਮਾਰਿਆ ਇਹ ਫੱਬਦਾ। ਉਹ ਭਲਿਆ ਜ਼ਿੰਦਗੀ 'ਚ ਗੁਰੂ ਨੂੰ ਇੱਕ ਰਮਾਲਾ ਭੇਟ ਕੀਤਾ ਤੇ ਲੋਕਾਂ ਨੂੰ ਦਿਖਾਉਣਾ, ਉਸ ਵਹਿਗੁਰੂ ਨੇ ਤੇਰੇ ਕਿੰਨੇ ਪਰਦੇ ਢੱਕੇ, ਕਦੇ ਉਹਦਾ ਵੀ ਧੰਨਵਾਦ ਕਰਿਆ ਕਰ। ਜਿਦਣ ਆਪਣਾ ਜਨਮ ਹੋਇਆ ਸੀ, ਸਾਡੇ ਗਲ ਕੋਈ ਕੱਪੜਾ ਨਹੀਂ ਸੀ, ਸਾਡੇ ਵਹਿਗੁਰੂ ਨੇ ਪਰਦੇ ਢੱਕੇ, ਇਹ ਅਰਦਾਸ ਕਰਿਆ ਕਰੋ ਪਾਤਸ਼ਾਹ ਮੇਰਾ ਲੋਕ ਤੇ ਪ੍ਰਲੋਕ ਪਰਦਾ ਢੱਕ। ਆਪਾਂ ਕਹਿੰਦੇ ਮੈਂ ਗੁਰੂ ਨੂੰ ਰਮਾਲਾ ਦਿੱਤਾ, ਗੁਰੂ ਨੂੰ ਮਾਇਆ ਦਿੱਤੀ, ਮੇਰੇ ਪਾਤਸ਼ਾਹ ਕਹਿੰਦੇ ਆ ਗਿਆ ਕਰ, ਕਿਆ ਦੇਵੋ ਜਾਂ ਸਭ ਕੁਛ ਤੇਰਾ, ਤੇ ਪਾਤਸ਼ਾਹ ਮੈਂ ਤੈਨੂੰ ਕੀ ਭੇਟ ਕਰਾਂ, ਤੈਨੂੰ ਮੇਰਾ ਕੁਝ ਹੈ ਹੀ ਨਹੀਂ, ਤੇ ਤੈਨੂੰ ਕੀ ਭੇਟ ਕਰਾਂ।
ਲੱਖ ਦੇਰਾ
ਇਹ ਮੇਰੇ ਵਾਹਿਗੁਰੂ, ਮੈਂ ਸਰੀਰੀ ਤੌਰ ਤੇ ਲੱਖਾਂ ਦੇਰਾਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ।
ਮਨ ਜੂਏ ਪਿੰਡ ਦੇ ਸਾਜੋ,
ਕੁਰਬਾਨ ਕਿਉਂ ਜਾਣਾ, ਉਹਨੇ ਸਾਨੂੰ ਸੋਚਣ ਸ਼ਕਤੀ ਦਿੱਤੀ, ਮਨ ਦਾ ਭਾਵੇਂ ਸੋਚਣ ਸ਼ਕਤੀ, ਤਨ ਦਾ ਅਰਥ ਸਰੀਰ, ਜੀ ਚੇਤਨ ਕਲਾ ਪਿੰਡ ਸਰੀਰ, ਜਿਸ ਵਾਹਿਗੁਰੂ ਨੇ ਇਹ ਸਾਜਿਆ ਘੜਨਾ ਕੀਤਾ ਹੈ।
ਗੁਰੂ ਦੀ
ਕਿਰਪਾ ਦੇ ਨਾਲ ਸਾਡੇ ਵਰਗੇ ਨੀਵਿਆਂ ਨੂੰ ਮਾਣ ਸਨਮਾਨ ਦਿੱਤਾ।
ਗੁਰਮੁਖੋ
ਦੋ ਤਖਤ ਜਿਹਦੇ ਕਰਕੇ ਆਪਾਂ ਨੂੰ ਰੱਬ ਨਹੀਂ ਜੀ ਦਿਸਦਾ, ਉਹਨਾਂ ਤਖਤਿਆਂ ਦਾ ਜ਼ਿਕਰ ਬਾਣੀ ਚ ਹੈ। ਆਪਣੇ ਤੇ ਰੱਬ ਦੇ ਦਰਮਿਆਨ ਇੱਕ ਦਰਵਾਜ਼ਾ ਲੱਗਾ ਹੈ ਜਿਹਦੇ ਕਰਕੇ ਰੱਬ ਹੈ ਤੇ ਦਿਸਦਾ ਨਹੀਂ। ਉਹ ਦਰਵਾਜ਼ਿਆਂ ਦਾ ਨਾਮ ਬਾਣੀ ਚ ਲਿਖਿਆ ਆਸਾ ਅੰਦੇਸਾ ਦੋ ਪੱਤ ਜੜੇ। ਇਸ ਕਰਕੇ ਨਹੀਂ ਗੱਲ ਬਣਦੀ। ਆਸਾ ਦਾ ਭਾਵ ਹੁੰਦਾ ਮੈਨੂੰ ਆਹ ਮਿਲ ਜਾਏ, ਆਹ ਮਿਲ ਜਾਏ, ਤੇ ਜੇ ਮਿਲ ਗਿਆ ਤੇ ਆਪਾਂ ਕਹਿੰਦੇ ਕੋਈ ਹੋਰ ਖੋਹ ਨਾ ਲੈ। ਇਹਨੂੰ ਕਹਿੰਦੇ ਅੰਦੇਸਾ। ਆਸਾ ਤੇ ਅੰਦੇਸਾ ਦਾ ਫਰਕ ਹੈ, ਆਸਾ ਤੋਂ ਬਾਅਦ ਕਿਸੇ ਪਦਾਰਥ ਨੂੰ ਲੈਣ ਦੀ ਇੱਛਾ, ਤੇ ਅੰਦੇਸਾ ਦਾ ਅਰਥ ਹੁੰਦਾ ਵੀ ਜਦੋਂ ਮਿਲ ਗਿਆ ਤੇ ਮੁੜ ਕੇ ਮਨ ਵਿੱਚ ਤੌਂਗਲਾ ਵੀ ਇਹ ਮੇਰੇ ਕੋਲ ਕਿਤੇ ਪਾਸੇ ਨਾ ਚਲਾ ਜਾ, ਹੋਰ ਲੈ ਜਾ ਕੋਈ। ਇਹ ਦੋ ਤਖਤੇ ਹਨ, ਜਿਹੜੇ ਇਹ ਦੋ ਤਖਤੇ ਨੂੰ ਖੋਲ ਕੁਵਾਰ ਮਹਿਲ ਭਰਾਇਆ। ਮੇਰੇ ਵਹਿਗੁਰੂ ਨੇ ਮੇਰੇ ਤੇ ਰਹਿਮਤ ਕੀਤੀ, ਆਸਾ ਤੇ ਅੰਦੇਸਾ ਦਾ ਦਰਵਾਜ਼ਾ ਖੋਲ ਕੇ ਆਪਣੇ ਘਰ ਚ ਬੁਲਾ ਲਿਆ, ਮੈਨੂੰ ਆਪਣੇ ਨਾਲ ਅਭੇਦ ਕਰ ਲਿਆ।
ਵੈਸਾ ਸਾਦਾ ਸਾਧੁਖ ਲਾਇਆ,
ਇਹੋ ਜਿਹਾ ਹੈ ਨਾ ਉਹੋ ਜਿਹਾ ਮੈਨੂੰ ਉਹ ਦਿਸ ਪਿਆ ਕਿ ਹਰ ਥਾਂ ਤੇ ਵਿਆਪਕ ਹੈ। ਜਤਰ ਤਤਰ ਦਿਸਾ ਦਿਸਾ ਹੋਏ ਫੈਲੇ ਅਨਰਾਗ,
ਸਹਿ ਨਾਨਕ ਸਭ ਪੜਦਾ ਤੂਟਾ।
ਪਾਤਸ਼ਾਹ ਕਹਿੰਦੇ ਗੁਰਮੁਖੋ ਜਿਹੜਾ ਪੜਦਾ ਪਿਆ ਸੀ ਨਾ ਭਰਮਾਂ ਦਾ, ਇਹ ਟੁੱਟ ਗਿਆ, ਖਤਮ ਹੋ ਗਿਆ।
ਤੇਰਾ ਤੂੰ ਮੈਂ ਮਨ ਰੂਠਿਆ,
ਤੂੰ ਮੇਰੇ ਅੰਦਰ ਵਸ ਗਿਓ ਨਾ, ਤੂੰ ਮੇਰਾ ਬਣ ਗਿਆ, ਮੈਂ ਤੇਰਾ ਬਣ ਗਿਆ, ਤੇ ਮੇਰੀਆਂ ਸਾਰੀਆਂ ਮੁਰਾਦਾਂ ਪੂਰੀਆਂ। ਮੂਠਾ ਤੂੰ ਭਾਵ ਵਸਣਾ, ਹਾਂ ਤੇਰਾ ਤੂੰ ਮੈਂ ਮਨ ਬੂਠਾ, ਮੈਂ ਤੇਰਾ, ਤੂੰ ਮੇਰੇ ਤੇ ਤਰਸ ਕੀਤਾ, ਮੇਰੇ ਹਿਰਦੇ ਚ ਵਸਿਆ, ਤੇਰਾ ਬਹੁਤ ਬਹੁਤ ਧੰਨਵਾਦ, ਤੂੰ ਬਹੁਤ ਕਿਰਪਾ ਕੀਤੀ ਹੈ। ਸਤਿਗੁਰੂ ਪਾਤਸ਼ਾਹ ਸਾਡੀ ਤੇ ਰਹਿਮਤਾਂ ਕਰਨ, ਕਿਤੇ ਸਾਡੀ ਵੀ ਇਹ ਅਵਸਥਾ ਬਣੇ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੋਟ ਕੋਟ ਧੰਨਵਾਦ। ਗੁਰੂ ਕੇ ਸੰਗਤਾਂ ਤੋਂ ਕਥਾ ਵਿਚਾਰ ਕਰਦਿਆਂ ਜਿਹੜੀਆਂ ਹੋਈਆਂ ਭੁੱਲਾਂ ਨੇ ਇਹਦੀ ਮੁਆਫ਼ੀ ਮੰਗਦਾ। ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਿਆ ਕਰੋ। ਜਿਹੜੇ ਅਸੀਂ ਤੁਹਾਨੂੰ ਗੁਰੂ ਦੀ ਬਾਣੀ ਦੀ ਕਥਾ ਵਿਚਾਰ ਸੁਣਾਉਂਦੇ ਹਾਂ, ਸਾਡਾ ਜੀਵਨ ਅੰਦਰ ਅਤੇ ਬਾਹਰੋਂ ਸੱਚਾ ਹੋਵੇ, ਇਹ ਤੁਹਾਡੇ ਕੋਲ ਮੰਗ ਹੈ। ਦੁਬਾਰਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਮੁਆਫ਼ੀ ਜੀ।
ਖੋਲ ਦੁਆਰਾ ਮਹਿਲ ਬੁਲਾਇਆ, ਜੈਸਾ ਸਾਦਾ ਸਾ ਦੁਖ ਲਾਇਆ, ਕਹੋ ਨਾਨਕ ਸਭ ਪੜਦਾ ਟੁੱਟਾ।